ਨਾ ਕਿ ਬ੍ਰਹਮ ਨੇ ਕਰਨੀ ਹੈ। ਬ੍ਰਹਮ ਤੋਂ ਬੇਨਤੀ ਕਰਨੀ ਕਿ ਮਹਾਰਾਜ ਮੈਨੂੰ ਸਮਰੱਥਾ ਦਿਓ, ਮੈਂ ਸੱਤ ਚੇਤਨ ਆਨੰਦ ਆਪਣੇ ਵਿੱਚ ਦੇਖਾਂ। ਉਹੀ ਸੱਤ ਚੇਤਨ ਆਨੰਦ ਵਿਆਪਕਤਾ ਵਿੱਚ ਹੈ, ਉਹੀ ਸੱਤ ਚੇਤਨ ਆਨੰਦ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਉਹ ਸਾਰੇ ਕਿਤੇ ਵਿਆਪਕ ਹੈ। ਜਦੋਂ ਆਪਾਂ ਆਪਣੇ ਆਪ ਨੂੰ ਇਉਂ ਸਮਝਣ ਲੱਗ ਜਾਵਾਂਗੇ ਤਾਂ ਆਪਾਂ ਨੂੰ ਗੁਰਬਾਣੀ ਵਿੱਚੋਂ ਵੀ ਰਸ ਆਉਂਦਾ ਹੈ, ਸਿਮਰਤ ਵਿੱਚੋਂ ਵੀ ਰਸ ਆਉਂਦਾ ਹੈ।
ਸ਼ਰੋਤਰੀ ਬ੍ਰਹਮ ਨਿਸ਼ਟੀ ਤੇ ਗਿਆਨ ਪਾਏ ਮਮੁੱਖ ਬੰਧਨਾਂ।
ਹੁਣ ਜਿਹੜੇ ਮਮੋਕਸ਼ੂ ਹੈ, ਜਗਿਆਸੂ ਹੈ, ਉਹ ਜਿਹੜਾ ਇੱਛਾ ਲੈ ਕੇ ਆਇਆ ਸੀ ਕਿ ਮੇਰੀ ਕਲਿਆਣ ਹੋਵੇ, ਮੇਰੇ ਬੰਧਨ ਟੁੱਟ ਜਾਣ, ਸਰੋਤਰੀ ਬ੍ਰਹਮ ਨਿਸ਼ਟੀ ਤੇ ਗਿਆਨ, ਇਹ ਗਿਆਨ ਜਗਿਆਸੂ ਨੂੰ ਆਪਣੇ ਆਪ ਨਹੀਂ ਹੋਇਆ ਘਰ ਬੈਠਿਆਂ, ਉਹ ਜਦ ਗੁਰੂ ਵਾਲਾ ਬਣਿਆ। ਕੌਣ ਮਿਲਿਆ ਉਹਨੂੰ? ਸਰੋਤਰੀ ਬ੍ਰਹਮ, ਸਰੋਤਰੀ ਬ੍ਰਹਮ ਨਿਸ਼ਟੀ ਗੁਰੂ ਪਿੱਛੇ ਆ ਚੁੱਕਿਆ। ਜਦ ਉਹ ਸਤਿਗੁਰੂ ਮਿਲੇ, ਪੂਰਨ ਸਤਿਗੁਰੂ ਮਿਲੇ, ਤਾਂ ਜਾ ਕੇ ਸਿੱਖ ਨੂੰ ਅੰਦਰ ਗਿਆਨ ਹੁੰਦਾ ਹੈ।
ਜੋ ਕਾਚੇ ਗੁਰ ਤੇ ਲੈ ਕੋਏ ਕਿਦੋਂ ਗ੍ਰੰਥ ਪਟ ਆਪੇ ਹੋਏ।
ਹੁਣ ਕਿਹੜੇ ਕੱਚੇ ਗੁਰੂ ਕੋਲ ਜਾਂਦੇ ਨੇ? ਦੇਹਧਾਰੀਆਂ ਪਖੰਡੀਆਂ ਕੋਲ ਜਾਂਦੇ ਨੇ, ਬੜੇ ਬੈਠੇ ਦੇਹਧਾਰੀ। ਹੁਣ ਕਿੰਨੇ ਬੈਲ ਢੇਰ ਲੱਗਿਆ ਪਿਆ, ਆ ਜੋ ਮੈਂ ਗਿਆਨ ਦਿੰਦਾ, ਮੈਂ ਨਾਮ ਦਿੰਦਾ। ਐਡੀ ਠੱਗੀ, ਐਡਾ ਧੋਖਾ ਹੋ ਰਿਹਾ ਲੋਕਾਂ ਨਾਲ। ਨਰਕਾਂ ਨੂੰ ਇਹ ਪੂਰਾ ਦੇ ਪੂਰ ਜਾਣਗੇ। ਕਿਉਂ? ਰਾਜੇ ਜਨਕ ਨੇ ਨਰਕ ਖਾਲੀ ਕੀਤੇ ਸੀ, ਧਰਮ ਰਾਜੇ ਨੇ ਪਰਮੇਸ਼ਰ ਨੂੰ ਕਿਹਾ ਇਹ ਤਾਂ ਸਾਰੇ ਹੀ ਕੱਢ ਕੇ ਲੈ ਗਿਆ, ਮੇਰਾ ਤਾਂ ਠਾਣਾ ਖਾਲੀ ਹੋ ਗਿਆ। ਉਹ ਕਹਿੰਦੇ ਚਿੰਤਾ ਨਾ ਕਰ, ਜਦ ਕਲਯੁਗ ਆਵੇ ਨਾ ਉਦੋਂ ਤੇਰੇ ਨਰਕ ਇੰਨੇ ਭਰ ਦਿਆਂਗੇ ਤੇ ਇੱਥੋਂ ਸੰਭਾਲੇ ਨਹੀਂ ਜਾਣੇ। ਇਹ ਸਾਰੇ ਉੱਧਰ ਨੂੰ ਹੀ ਫੌਜਾਂ ਤਿਆਰ ਹੋ ਰਹੀਆਂ ਜਾਣ ਵਾਸਤੇ, ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਰਿਹਾ ਉਹ ਤਰੇਗਾ। ਮਹਾਰਾਜ ਕਹਿੰਦੇ ਕਈ ਲੋਕ ਕੱਚੇ ਗੁਰੂ ਕੋਲ ਜਾਂਦੇ, ਕੋਈ ਆਪਣੇ ਆਪ ਗ੍ਰੰਥ ਪੜ੍ਹ ਕੇ ਬਣਿਆ ਬੈਠਾ ਬ੍ਰਹਮ ਗਿਆਨੀ।
ਦਿਨ ਕੀ ਗੱਤ ਸ਼੍ਰੀ ਨਾਨਕ ਕਹੇ ਅੰਗ ਬ੍ਰਹਮ ਅਸਮੀ ਬੋਲੇ ਸਹੇ।
ਉਹਨਾਂ ਦੀ ਗੱਤ ਗੁਰੂ ਨਾਨਕ ਦੇਵ ਜੀ ਨੇ ਕਹੀ ਹੈ। ਕਹਿੰਦੇ ਆਪਣੇ ਆਪ ਨੂੰ ਕਹਿੰਦਾ ਅਹੰ ਬ੍ਰਹਮ ਅਸਮੀ, ਮੈਂ ਬ੍ਰਹਮ ਹਾਂ। ਇਉਂ ਕਹਿਣ ਨਾਲ ਕੋਈ ਬਣ ਜਾਂਦਾ, ਮੈਂ ਡਾਕਟਰਾਂ ਬਣ ਜਾਂਦਾ, ਮੈਂ ਇੰਜੀਨੀਅਰਾਂ ਕੋਈ ਬਣ ਜਾਂਦਾ ਕਹਿਣ ਨਾਲ, ਉਹ ਤਾਂ ਜਦ ਤੱਕ ਨਹੀਂ ਡਿਪਲੋਮਾ ਕਰਦਾ ਉਦੋਂ ਤੱਕ ਨਹੀਂ ਬਣਦਾ। ਬ੍ਰਹਮ ਗਿਆਨੀ ਬਣਨਾ ਕਿਤੇ ਸੌਖਾ? ਕਹਿੰਦੇ ਹਰੇਕ ਹੀ ਕਹੀ ਜਾਂਦਾ ਆਓ ਬਈ ਹਮ ਪਰਮਾਤਮਾ ਹੈ, ਇਦੋਂ ਘੱਟ ਤਾਂ ਕੋਈ ਬੋਲਦਾ ਹੀ ਨਹੀਂ ਹੈ।
ਗਿਆਨਵਾਨ ਕੀ ਬਣੇ ਨਰੀਸ ਹੋਏ ਕੂੜਨ ਕੀ ਕੂਰੀ ਠੀਸ।
ਕਹਿੰਦੇ ਗਿਆਨਵਾਨਾਂ ਦੀ ਬ੍ਰਹਮ ਗਿਆਨੀਆਂ ਦੀ ਰੀਸ ਨਹੀਂ ਕਰ ਸਕਦੇ, ਉਹ ਜਿਹੜਾ ਕੂੜਨ ਹੈ ਨਾ ਝੂਠੇ। ਨਾਨਕ ਨਦਰੀ ਪਾਈ ਹੈ ਕੂੜੀ ਕੂੜੈ ਠੀਸ, ਝੂਠਿਆਂ ਲੋਕਾਂ ਦੀਆਂ ਝੂਠੀਆਂ ਹੀ ਗੱਪਾਂ ਹਨ। ਜੇ ਕਿਸੇ ਨੂੰ ਰੱਬ ਮਿਲਿਆ ਤਾਂ ਉਹ ਵਾਹਿਗੁਰੂ ਦੀ ਨਜ਼ਰ ਖੁਦ ਹੁੰਦੀ ਉਹਦੇ ਤੇ, ਜਿਸ ਉੱਤੇ ਨਜ਼ਰ ਹੁੰਦੀ ਹੈ ਉਸੇ ਨੂੰ ਹੀ ਆਪ ਮਿਲਦੇ ਨੇ। ਉਹ ਤਾਂ ਜਿਹਨੂੰ ਆਪਣਾ ਆਪ ਜਿਸ ਨੂੰ ਤੂੰ ਜਾਣ ਆਏ ਸੋਈ ਜਨ ਜਾਣੈ, ਤੂੰ ਜਾਣ ਆਏ ਤਾਂ ਕੋਈ ਜਾਣੈ, ਤੇਰਾ ਦੀਆ ਨਾਮ ਵਿਖਾਣੈ। ਇਹ ਨਕਲੀ ਗੁਰੂ ਪਖੰਡੀ ਗੁਰੂ ਕੀ ਦੇ ਸਕਦੇ ਨੇ? ਕੱਖ ਨਹੀਂ ਦੇ ਸਕਦੇ, ਸਿਵਾਏ ਨਰਕਾਂ ਤੋਂ ਕੱਖ ਨਹੀਂ ਦੇਣਾ ਇਹਨਾਂ ਨੇ। ਇਸ ਕਰਕੇ ਕਿਸੇ ਨੂੰ ਭਟਕਣ ਦੀ ਲੋੜ ਨਹੀਂ, ਦੁਨੀਆਂ ਮੰਗਰ ਲੱਗਣ ਦੀ ਲੋੜ ਨਹੀਂ। ਇੰਨਾ ਗਿਆਨ ਕੋਈ ਸੁਣਾ ਵੀ ਨਹੀਂ ਸਕਦਾ ਜਿੰਨਾ ਮਹਾਰਾਜ ਨੇ ਸੁਣਾਤਾ ਆਪਾਂ ਨੂੰ, ਜਿੰਨਾ ਗਿਆਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ, ਜਿੰਨਾ ਗਿਆਨ ਆਪਾਂ ਨੂੰ ਹੁਣ ਤੱਕ ਮਿਲਿਆ। ਇਸ ਗਿਆਨ ਦਾ ਤਾਂ ਅੰਸ਼ ਮਾਤਰ ਵੀ ਸਾਰੀ ਜ਼ਿੰਦਗੀ 'ਚ ਕਿਤੋਂ ਨਹੀਂ ਮਿਲ ਸਕਦਾ। ਇਸ ਕਰਕੇ ਸਾਧ ਸੰਗਤ ਜੀ, ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਕਿਤੇ ਨਹੀਂ ਜਾਣਾ। ਇਹ ਖੁਆਰ ਹੋਏ ਸਭ ਮਿਲਣਗੇ, ਸਾਰੇ ਲੋਕੀ ਭਟਕ ਭਟਕ ਕੇ ਥਾਵਾਂ ਥਾਵਾਂ ਤੇ ਜਦ ਦੇਖਣਗੇ ਉਹ ਇੱਥੇ ਤਾਂ ਬੜਾ ਕੂੜ ਚੱਲਿਆ ਹੋਇਆ, ਇੱਥੇ ਤਾਂ ਬੜੇ ਵਿਸ਼ੇ ਵਿਕਾਰ, ਇੱਥੇ ਤਾਂ ਤੂਫਾਨ ਮੱਚਿਆ ਪਿਆ। ਜਦ ਲੋਕਾਂ ਨੂੰ ਇਹ ਪਤਾ ਲੱਗ ਗਿਆ ਕਿ ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ, ਜਦ ਸੱਚ ਰਹੀ ਤੇ ਗੱਲ ਆ ਗਈ ਤਾਂ ਦੁਨੀਆਂ ਗੁਰੂ ਗ੍ਰੰਥ ਸਾਹਿਬ ਵੱਲ ਚੱਲੇਗੀ, ਫਿਰ ਗਿਆਨ ਹੋਵੇਗਾ, ਫਿਰ ਸਾਰੀ ਦੁਨੀਆਂ ਆਖੇਗੀ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ। ਕੀ ਗੱਤ ਸ਼੍ਰੀ ਨਾਨਕ ਕਹੇ ਅਹੰਗ ਬ੍ਰਹਮ ਅਸਮੀ ਬੋਲੇ ਸਹੀ, ਗਿਆਨਵਾਨ ਕੀ ਬਣੈ ਨਰੀਸ ਹੋਏ ਕੂੜਨ ਕੇ ਕੂੜੇ ਠੀਸ।
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ। ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਏ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਓ ਪਿਆਰ ਸਤਿਕਾਰ ਸਹਿਤ ਫਤਿਹ ਉਚਾਰਨ ਕਰੀਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਭਾਈ ਦਇਆ ਸਿੰਘ ਜੀ, ਪਾਵਨ ਪਵਿੱਤਰ ਉਪਦੇਸ਼ ਮਹਾਰਾਜ ਦੇ ਹੁਕਮ ਅਨੁਸਾਰ ਸੰਗਤ ਨੂੰ ਆਤਮਕ ਗਿਆਨ ਦੇ ਰਹੇ ਨੇ। ਸੋ ਹੁਣ ਇਹਦੇ ਵਿੱਚ ਗੁਰਮਤ ਅਨੁਸਾਰ ਜੋ ਗਿਆਨ ਹੈ, ਜਿਵੇਂ ਅਸੀਂ ਆਪਣੀ ਰਹਿਣੀ ਬਹਿਣੀ ਵਿੱਚ ਰਹਿਣਾ ਹੈ, ਗੁਰਮਤ ਅਨੁਸਾਰ ਗਿਆਨ ਬਖਸ਼ਿਸ਼ ਕਰਨਗੇ। ਸੋ ਕੱਲ੍ਹ ਦੇ ਪ੍ਰਸੰਗ ਵਿੱਚ ਸ਼ਰਵਣ ਕੀਤਾ ਸੀ ਆਪਾਂ ਨੇ ਕਿ ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਕਿ ਬਹੁਤ ਸਾਰੇ ਲੋਕ ਉੱਪਰੋਂ ਉੱਪਰੋਂ ਕਹਿੰਦੇ ਅਹੰ ਬ੍ਰਹਮ ਅਸਮੀ, ਮੈਂ ਬ੍ਰਹਮ ਹਾਂ, ਔਰ ਵਿੱਚੋਂ ਉਹਨਾਂ ਦੇ ਪਾਸ ਗਿਆਨ ਨਹੀਂ ਹੈ। ਸੋ ਉਹਨਾਂ ਬਾਰੇ ਜੋ ਕਥਨ ਕੀਤਾ ਸਾਡੀ ਵਾਰ ਦੇ ਵਿੱਚ ਪਹਿਲੇ ਸਲੋਕ ਵਿੱਚ ਹੀ, ਉਹ ਪ੍ਰਮਾਣ ਦੇ ਕੇ ਦੱਸਣਗੇ। ਅੱਗੇ ਗੁਰਮਤ ਦਾ ਨਿਰਣਾ ਜਿਵੇਂ ਹੋਵੇਗਾ, ਸਤਿਕਾਰ ਨਾਲ ਪਿਆਰ ਨਾਲ ਸ਼ਰਵਣ ਕਰਾਂਗੇ। ਆਓ ਰਸਨਾ ਨੂੰ ਕਰੀਏ ਪਵਿੱਤਰ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਚੌਪਈ ਤਿਨ ਕੀ ਗਤ ਸ੍ਰੀ ਨਾਨਕ ਕਹੇ, ਅਹੰਗ ਬ੍ਰਹਮ ਅਸਮੀ ਬੋਲੇ ਸਹੇ।
ਉਹਨਾਂ ਦੀ ਗਤ ਹਾਲਤ ਜਿਹੜੀ ਗੁਰੂ ਨਾਨਕ ਦੇਵ ਜੀ ਨੇ ਕਥਨ ਕੀਤੀ ਇਹੋ ਜਿਹੇ ਲੋਕਾਂ ਦੀ, ਜਿਹੜੇ ਆਪਣੇ ਮੂੰਹ ਦੇ ਵਿੱਚੋਂ ਤਾਂ ਅਹੰਗ ਬ੍ਰਹਮ ਅਸਮੀ ਸੁਣਾਉਂਦੇ ਨੇ ਸਹੀ, ਕਿ ਅਹੰਗ ਬ੍ਰਹਮ ਅਸਮੀ, ਅਹੰਗ ਬ੍ਰਹਮ ਅਕ੍ਰੈ ਆਦਿਕ ਜਿਹੜੇ ਬੜੇ ਬੜੇ ਮਹਾਂਵਾਕ, ਜਿਹਨੂੰ ਕਹਿੰਦੇ ਨੇ ਗਿਆਨ ਦੀਆਂ ਗੱਪਾਂ, ਧਿਆਨ ਦੇ ਧੋਖੇ, ਇਹ ਲੋਕਾਂ ਨੂੰ ਕਰਕੇ ਦਿਖਾਉਂਦੇ ਹਨ।
ਗਿਆਨਵਾਨ ਕੀ ਬਨੈ ਨਰੇਸ, ਹੋਏ ਕੂੜਨ ਕੇ ਕੂੜੇ ਠੇਸ।
ਗਿਆਨਵਾਨ ਜਿਹੜਾ ਬ੍ਰਹਮ ਗਿਆਨ ਵਿੱਚ ਪਹੁੰਚ ਚੁੱਕਿਆ ਹੈ, ਇੱਕ ਤਾਂ ਉਹ ਗਿਆਨ ਹੈ ਜਿਹੜਾ ਆਪਾਂ ਪਿਛਲੇ 15 ਦਿਨ ਤੋਂ ਸੁਣ ਰਹੇ ਹਾਂ, ਇਹ ਸਿਰਫ ਸੁਣਨ ਮਾਤਰ ਹੈ, ਇਹਦੇ ਨਾਲ ਕੋਈ ਆਪਾਂ ਨੂੰ ਬ੍ਰਹਮ ਗਿਆਨ ਨਹੀਂ ਹੋਇਆ। ਇਹ ਤਾਂ ਸਿਰਫ ਇੱਕ ਨਕਸ਼ਾ ਬਣਾ ਕੇ ਦੱਸਿਆ ਕਿ ਇਸ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਗਿਆਨ ਹੁੰਦਾ। ਸੋ ਮਹਾਰਾਜ ਕਹਿੰਦੇ ਐਸੇ ਲੋਕ ਜਿਹੜੇ ਇਹੋ ਜਿਹਾ ਗਿਆਨ ਸਿੱਖ ਜਾਂਦੇ ਨੇ, ਨਕਲੀ ਬ੍ਰਹਮ ਗਿਆਨੀ ਬਣ ਜਾਂਦੇ ਨੇ, ਅੰਗ ਬ੍ਰਹਮ ਅਸਮੀ ਕਹਿਣ ਲੱਗ ਜਾਂਦੇ ਨੇ, ਬ੍ਰਹਮ ਗਿਆਨੀਆਂ ਦੀ ਰੀਸ ਕਰਦੇ ਨੇ, ਉਹ ਮਹਾਰਾਜ ਕਹਿੰਦੇ ਸਾਰਾ ਕੁਝ ਝੂਠਿਆਂ ਦੀਆਂ ਝੂਠੀਆਂ ਹੀ ਗੱਪਾਂ ਹਨ।
ਨਾਨਕ ਗੁਰੂ ਨ ਚੇਤਨੇ, ਮਨ ਆਪਣੇ ਸੁਚੇਤ।
ਇਹੋ ਜਿਹੇ ਲੋਕ ਜਿਹੜੇ ਨੇ ਆਪਣੇ ਮਨ ਦੇ ਅੰਦਰ ਸੁਚੇਤ ਹੋ ਕੇ, ਸਾਵਧਾਨ ਹੋ ਕੇ, ਆਪਣੇ ਗੁਰੂ ਨੂੰ ਯਾਦ ਨਹੀਂ ਕਰਦੇ, ਭਾਵ ਨਾਮ ਨਹੀਂ ਜਪਦੇ, ਗੁਰਾਂ ਦੀ ਮਰਿਆਦਾ ਨੂੰ ਨਹੀਂ ਕਮਾਉਂਦੇ, ਜੋ
ਛੁੱਟੇ ਤਿਲ ਬੁਆੜ ਜਿਉ ਸੁੰਜੇ ਅੰਦਰ ਖੇਤ।
ਐਸੇ ਜਿਹੜੇ ਲੋਕ ਨੇ ਸੁੰਜੇ ਖੇਤ ਵਿੱਚ, ਜਿਵੇਂ ਇੱਕ ਤਿਲ ਹੁੰਦਾ ਹੈ, ਤਿਲਾਂ ਦੀ ਖੇਤੀ ਜ਼ਿਮੀਂਦਾਰ ਕਰਦਾ ਹੈ, ਸੋ ਉਹਦੇ ਬੂਟੇ ਦੇ ਵਿੱਚ ਹੀ ਇੱਕ ਬੂਟਾ ਬੁਆੜ ਤਿਲ ਉੱਗਦਾ ਹੈ, ਉਹ ਦੂਜਿਆਂ ਤਿਲਾਂ ਨਾਲੋਂ ਵੱਡਾ ਬੂਟਾ, ਸੋਹਣਾ ਫੁੱਲ, ਸੋਹਣੀ ਡੋਡੀ, ਦੇਖਣ ਨੂੰ ਚੰਗਾ ਭਲਾ ਲੱਗਦਾ ਹੈ।
ਖੇਤਾਂ ਅੰਦਰ ਛੁੱਟਿਆ ਕਹੋ ਨਾਨਕ ਸੋਨਾ।
ਉਹ ਜ਼ਿਮੀਂਦਾਰ ਜਦੋਂ ਫਸਲ ਵੱਢਦਾ ਹੈ ਤਿਲਾਂ ਦੀ, ਉਹਨੂੰ ਛੱਡ ਜਾਂਦਾ, ਉਹਨੂੰ ਪਛਾਣ ਹੁੰਦੀ ਹੈ ਕਿ ਇਹ ਤਿਲ ਜਿਹੜਾ ਹੈ, ਤਿਲਾਂ ਦਾ ਬੂਟਾ ਹੈ, ਇਹ ਨਕਲੀ ਹੈ। ਇਸ ਕਰਕੇ ਜਦੋਂ ਉਹਨੂੰ ਛੱਡ ਜਾਂਦਾ, ਇੱਕ ਖੇਤ ਵਿੱਚ ਇਹੋ ਜਿਹੇ 1000 ਕੁ ਬੂਟਾ, 500 ਬੂਟਾ ਰਹਿ ਜਾਂਦਾ ਹੈ, ਉਹਨਾਂ ਦਾ ਕੋਈ ਮਾਲਕ ਨਹੀਂ, ਅਥਵਾ 100 ਮਾਲਕ ਹੈ, ਕੋਈ ਵੀ ਆ ਕੇ ਉਹਨਾਂ ਬੂਟਿਆਂ ਨੂੰ ਪੁੱਟ ਕੇ ਅੱਗ ਦਾ ਬਾਲਣ ਬਣਾ ਕੇ ਲੈ ਜਾਂਦਾ ਹੈ।
ਫਲੀਆ ਫੁਲੀਆ ਬੱਪੜੇ ਪੀਤਨ ਵਿੱਚ ਸਵਾ।
ਉਹ ਕਹਿੰਦੇ ਫੁੱਲ ਵੀ ਲੱਗਦੇ ਨੇ ਉਹਨੂੰ, ਫਲ ਵੀ ਲੱਗਦਾ, ਡੋਡੀ ਵੀ ਲੱਗਦੀ ਹੈ, ਜ਼ਿਮੀਂਦਾਰ ਉਹਨੂੰ ਕਿਉਂ ਨਹੀਂ ਵੱਢਦਾ, ਕਿਉਂ ਛੱਡ ਜਾਂਦਾ ਹੈ? ਕਿਉਂਕਿ ਉਹਦੀ ਡੋਡੀ ਜਦੋਂ ਤੋੜੀਏ, ਤੋੜ ਕੇ ਵਿੱਚੋਂ ਜੇ ਖੋਲ ਕੇ ਦੇਖੀਏ ਉਹਦੇ ਅੰਦਰੋਂ ਸਵਾਹ ਨਿਕਲਦੀ ਹੈ, ਉਹਦੇ ਵਿੱਚ ਤਿਲ ਨਹੀਂ ਹੁੰਦੇ। ਇਸੇ ਪ੍ਰਕਾਰ ਜਿਹੜੇ ਨਕਲੀ ਬ੍ਰਹਮ ਗਿਆਨੀ ਬਣ ਜਾਂਦੇ ਨੇ, ਬਾਹਰੋਂ ਬਾਹਰੋਂ ਦੇਖਣ ਨੂੰ ਤਾਂ ਲੱਗਦੇ ਨੇ ਕਿ ਪੂਰਨ ਹੈ, ਮਹਾਤਮਾ ਹੈ, ਉਹ ਹਰ ਕੇ ਸੰਤ ਨਾ ਆਖੀ ਹੈ ਬਾਨਾਰਸ ਕੇ ਠੱਗ। ਦੇਖਣ ਮਾਤਰ ਚੰਗੇ ਭਲੇ ਨੇ, ਸਿਮਲ ਰੁੱਖ ਸਰਾਏ ਰਾਤ ਦੀਰਗਤ ਮੁੱਚ ਹੋਏ ਜੇ ਆਵੇ ਆਸ ਕਰ, ਜਾਹੇ ਨਿਰਾਸੇ ਕਿੱਤ ਫਲ ਫਿੱਕੇ ਫੁੱਲ ਬਕ ਬਕੇ, ਕੰਮ ਨਾ ਆਵੇ ਪੱਤ ਮਿੱਠਤ ਨੀਵੀਂ ਨਾਨਕਾ, ਗੁਣ ਚੰਗੀ ਆਈਆਂ ਤੱਤ। ਇਸ ਤਰ੍ਹਾਂ ਮਹਾਰਾਜ ਨੇ ਗੁਰਬਾਣੀ ਅੰਦਰ ਇਹੋ ਜਿਹੇ ਜੀਵਾਂ ਦੇ ਕਈ ਪ੍ਰਮਾਣ ਦਿੰਦੇ ਜਿਹੜੇ ਨਕਲੀ ਬ੍ਰਹਮ ਗਿਆਨੀ ਹੈ।
ਜੋ ਪਏ ਪੜੇ ਗ੍ਰੰਥ ਬਨ ਬੈਠੇ ਗਿਆਨੀ, ਨਾਨਾ ਜੁਗਤ ਨ ਕਰੇ ਬਖਾਨੇ।
ਇਸ ਤਰ੍ਹਾਂ ਗ੍ਰੰਥ ਪੜ੍ਹ ਕੇ ਤਾਂ ਬਹੁਤ ਗਿਆਨੀ ਬਣੇ ਬੈਠੇ ਨੇ, ਬੜੇ ਲੋਕ ਉਹਨਾਂ ਦੇ ਪੈਰੀ ਹੱਥ ਲਾਉਣਗੇ ਬਈ ਇੰਨਾ ਗਿਆਨ, ਇੰਨਾ ਗਿਆਨ ਇਸ ਬੰਦੇ ਨੂੰ, ਲੋਕੀ ਤਾਂ ਵਿਸ ਜਾਂਦੇ ਉਹਦੇ ਚਰਨਾਂ ਤੇ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਅਸਲ ਵਿੱਚ ਉਹ ਨਕਲੀ ਨੇ, ਉਹਨਾਂ ਨੂੰ ਅੰਦਰਲਾ ਗਿਆਨ ਨਹੀਂ ਹੈ, ਉਹਨਾਂ ਕੋਲ ਉਹ ਚੀਜ਼ ਹੀ ਨਹੀਂ ਹੈ ਜਿਹਨੂੰ ਆਪਾਂ ਲੱਭਦੇ ਫਿਰਦੇ ਹਾਂ।
ਅਹੰਗ ਬ੍ਰਹਮ ਅਸਮੀ ਕਹੇ ਸੁਣਾਏ, ਤਨ ਹੰਤਾ ਨੇ ਛੁੱਟੀ ਬੁਲਾਏ।
ਉਹ ਕਹਿਣ ਨੂੰ ਲੋਕਾਂ ਨੂੰ ਕਹਿਣਗੇ ਅਹੰਗ ਬ੍ਰਹਮ ਅਸਮੀ, ਮੈਂ ਬ੍ਰਹਮ ਹਾਂ, ਮੈਂ ਬ੍ਰਹਮ ਹਾਂ, ਜਾਂ ਸੋਹੰਗ ਸੋਹੰਗ ਦਾ ਜਾਪ ਕਰਦੇ ਨੇ। ਪਰ ਜੇ ਉਹਨਾਂ ਨੂੰ ਛੇੜ ਕੇ ਦੇਖੀਏ ਮਾੜਾ ਜਿਹਾ, ਤਾਂ ਮਾੜਾ ਜਿਹਾ ਛੇੜਨ ਦੀ ਲੋੜ ਹੈ, ਫਿਰ ਉਹ ਮੈਂ ਮੈਂ ਕਰਦੇ ਨੇ। ਮਹਾਰਾਜ ਕਹਿੰਦੇ ਉਹਨਾਂ ਦੀ ਹਉਮੈ ਤਾਂ ਛੁੱਟੀ ਨਹੀਂ, ਮੈਂ ਮੇਰੀ ਮਮਤਾ ਮਾਇਆ ਮੋਹ ਦੇ ਵਿੱਚ ਉਹ ਲੋਕ ਫਸੇ ਹੋਏ ਸੰਸਾਰ ਨੂੰ ਪ੍ਰਚਾਰ ਕਰਦੇ ਹਨ।
ਤਿੰਨ ਮੈਂ ਸਾਰ ਨ ਪਈਤ ਕੈਸੇ, ਭਸਮ ਬੁਆਰ ਤਿਲਨ ਮੈਂ ਜੈਸੇ।
ਉਹਨਾਂ ਦੇ ਵਿੱਚ ਸਾਰ ਤੱਤ ਨਹੀਂ ਹੈ, ਗਿਆਨ ਨਹੀਂ ਹੈ, ਅੰਦਰਲਾ ਗਿਆਨ। ਬਾਹਰਲਾ ਗਿਆਨ ਤਾਂ ਕੁਛ ਵੀ ਨਹੀਂ ਕਰ ਸਕਦਾ। ਹਾਂ, ਬਾਹਰਲਾ ਗਿਆਨ ਤਾਂ ਇੰਨਾ ਕੁ ਜਿਵੇਂ ਦੀਵਾ, ਅਤੇ ਅੰਦਰਲਾ ਗਿਆਨ ਹੈ ਇੰਨਾ ਜਿਵੇਂ ਕਰੋੜਾਂ ਸੂਰਜ ਅੰਧਿਆਰੇ ਦੀਪਕ ਚਾਹੀਏ। ਬਾਹਰਲਾ ਗਿਆਨ ਹੈ, ਅੰਧਿਆਰੇ ਵਿੱਚ ਇੱਕ ਦੀਪਕ ਦੀ ਲੋੜ ਹੈ, ਬਾਹਰਲੇ ਗਿਆਨ ਦੀ। ਇੱਕ ਬਸਤ ਅਗੋਚਰ ਲਈ ਹੈ, ਅੰਦਰ ਆਤਮਕ ਵਸਤੂ ਜਦੋਂ ਪ੍ਰਾਪਤ ਕਰ ਲਈ ਦੀ ਹੈ, ਘੱਟ ਦੀਪਕ ਰਹਿਆ ਸਮਾਈ। ਉਹ ਬਾਹਰਲਾ ਜਿਹੜਾ ਗਿਆਨ, ਬਾਹਰਲਾ ਦੀਵਾ, ਉਹ ਤਾਂ ਖਤਮ ਹੀ ਹੋ ਜਾਂਦਾ, ਵਿੱਚੇ ਲੀਨ ਹੋ ਜਾਂਦਾ। ਬਾਹਰਲੇ ਗਿਆਨ ਦੀ ਹੁਣ ਲੋੜ ਨਹੀਂ ਪੈਂਦੀ, ਕਿਉਂਕਿ ਬਾਹਰਲੇ ਗਿਆਨ ਨਾਲ ਸਾਨੂੰ ਅੰਦਰ ਤੱਕ ਜਾਣ ਲਈ ਮਦਦ ਮਿਲੀ ਹੈ। ਪਰ ਜਿਹੜੇ ਲੋਕ ਕੇਵਲ ਬਾਹਰਲੇ ਗਿਆਨ ਨੂੰ ਚੁੱਕੀ ਫਿਰਦੇ ਨੇ, ਅੰਤਰੀਵ ਗਿਆਨ ਨਹੀਂ ਹੈ ਉਹਨਾਂ ਦੇ ਅੰਦਰੋਂ, ਮਾਨੋ ਜਿਵੇਂ ਮਹਾਰਾਜ ਨੇ ਪ੍ਰਮਾਣ ਦਿੱਤਾ ਹੈ, ਬਾਹਰ ਗਿਆਨ ਧਿਆਨ ਇਸ਼ਨਾਨ, ਅੰਤਰ ਵਿਆਪੈ ਲੋਭ ਸਵਾਨ, ਅੰਤਰ ਅਗਨ ਬਾਹਰ ਤਨ ਸਵਾਹ, ਗਲ ਪਾਥਰ ਕੈਸੇ ਤਰ੍ਹਾਂ ਅਥਾਹ। ਇਸ ਕਰਕੇ ਐਸੇ ਲੋਕ ਅੰਦਰੋਂ ਸਵਾਹ ਦੇ ਭਰੇ ਹੋਏ ਨੇ।
ਕਿਦੋਂ ਗਿਆਨ ਬ੍ਰਿਤਿਕਾ ਚੀ ਰਹੇ, ਫਿਰਤਾ ਭਲੇ ਨ ਮਨ ਨੇ ਲਹੇ।
ਜਾਂ ਕਿਦੋਂ ਗਿਆਨ ਦੀ ਬਿਰਤੀ ਹਲੇ ਕੱਚੀ ਰਹਿ ਗਈ, ਪਹਿਲਾਂ ਹੀ ਮੱਥਾ ਟਿਕਾਉਣ ਦੀ ਪੈ ਗਈ, ਬਈ ਹੁਣ ਮਾੜਾ ਜਿਹਾ ਗਿਆਨ ਹੋ ਗਿਆ, ਰਿੱਧੀਆਂ ਸਿੱਧੀਆਂ ਆ ਗਈਆਂ, ਜਦੀ ਲੋਕਾਂ ਨੂੰ ਕਹਿੰਦਾ ਮੈਂ ਬ੍ਰਹਮ ਗਿਆਨੀ ਬਣ ਗਿਆ, ਉਹਦਾ ਸਾਰਾ ਗਿਆਨ ਕੱਚਾ ਰਹਿ ਗਿਆ, ਅਤੇ ਪਹਿਲਾਂ ਹੀ ਬਿਰਤੀ ਤਾਂ ਟਿਕੀ ਨਹੀਂ, ਨਾ ਮਨ ਟਿਕਿਆ ਹੈ, ਉਹ ਪਹਿਲਾਂ ਹੀ ਬੜੇ ਬ੍ਰਹਮ ਗਿਆਨੀਆਂ ਦੀ ਰੀਸ ਕਰਦਾ ਹੈ।
ਕਰਮਨ ਮੈਂ ਨਿਸੰਗ ਹੋਏ ਵਰਤਾ, ਬਹਿ ਸੁਜਨਮ ਮਰਨ ਕੀ ਸਰਤਾ।
ਉਹ ਫਿਰ ਕਰਮਾਂ ਦੇ ਵਿੱਚ ਨਿਸੰਗ ਹੋ ਕੇ ਵਰਤਦਾ ਹੈ, ਜੰਮਣ ਤੇ ਮਰਨ ਦੀ ਸਰਤਾ ਹੁੰਦੀ ਨਦੀ, ਇਹ ਨਦੀ ਦੇ ਪ੍ਰਵਾਹ ਵਿੱਚ ਆਪ ਵੀ ਰੁੜ ਜਾਂਦਾ, ਆਪ ਡੁੱਬੇ ਚੌਂ ਬੇਦਮੇ ਚੇਲੇ ਦੀਏ ਰੁੜਾਏ।
ਸੁਣੋ ਖਾਲਸਾ ਸਤਗੁਰ ਮਤ ਕੋ, ਜਿਸ ਤੇ ਜੀਵ ਪਾਏ ਸਦਗਤ ਕੋ।
ਕਹਿੰਦੇ ਸੁਣਾਇਆ ਸੀ ਤੁਹਾਨੂੰ ਅੰਤਰੀਵ ਗਿਆਨ, ਹੁਣ ਖਾਲਸਾ ਜੀ ਸਤਿਗੁਰੂ ਦਾ ਮਤ ਸੁਣੋ, ਕੀ ਕਹਿੰਦਾ, ਗੁਰਮਤ ਕੀ ਹੈ, ਜਿਹਦੇ ਕਰਕੇ ਜੀਵ ਨੂੰ ਸਦਾ ਲਈ ਬ੍ਰਹਮ ਦੇ ਵਿੱਚ ਵਾਸਾ ਮਿਲਦਾ ਹੈ, ਕਲਿਆਣ ਹੋ ਜਾਂਦਾ ਹੈ।
ਵੇਦ ਸ਼ਾਸਤਰ ਸੋ ਵੇਦ ਸ਼ਾਸਤਰ ਕੋ ਸਾਰ ਨਿਕਾਰਾ, ਹਿਤ ਸਿੱਖਣ ਸਤਿਗੁਰ ਉਚਾਰਾ।
ਸੋ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਸਿੱਖਾਂ ਵਾਸਤੇ सारे ग्रंथां दा सार तत्त की सार तत्त सिमरत वेद पुराण पुकारन पोथियां नाम बिना सब कूड़ गल ही होछियां सारे ग्रंथां ने एक गल कही है कि सब तो उत्तम है सतनाम श्री वाहे गुरु
साहिब जी
सतनाम श्री वाहे गुरु सारे धर्म ग्रंथां दा निचोड़ है नाम सब ने नाम नू कहा है इस करके सतगुरु जी ने सारा सिद्धांत नाम दे उत्ते रखिया शुरू दे विच इक ओंकार सत नाम फिर अखीर ते नानक नाम मिले ता जीवा तन मन थीवै हरिया नानक कै घर केवल नाम इस तरह महाराज ने गुरु ग्रंथ साहिब दे विच जो सार तत् रखिया
सकल मतन सो मिलियो पछानो अर सब ते न्यारो पहचानो
अपना मत सारिया मतां नाल मिलिया भी जानो और वखरा भी जानो क्योंकि सारे मतां नाल तां मिलिया कि नाम की महानता है पर विशेष करके हर हर कथा निराली निराला भी है न्यारापुणा भी है जब ला खालसा रहा न्यारा क्योंकि न्यारापुणा जिहड़ा है वह दूजिया नालों बहुत वड्डी विशेषता जिहड़ी है नाम दान इशनान ये सारे नालों वड्डी विशेषता रखी है
जात श्रृंखला अर जग लाजा इनते दुख कै दर्द साजा
जिहड़ा जातां दे बंधन ने इन्हां दे संगल पए ने जगत दी लाज लज्जा शर्म अते इन्हां करके जिहड़ा दिलदर पिया होया जीवां नूं
निकसन चयो लेन सुख हेत सज कुटुंब को बनियो सुचेत
सो सुख लैण वास्ते इन्हां विचों निकलण लई सुचेत होया अपने परिवार नूं छड्ड के
कबित सदन की कार हो अनक प्रकार बो
घर दे जिहड़े कम ने ਉਹ ਤਾਂ ਆਪਣੇ ਬਹੁਤ ਸਾਰੇ ਕੰਮ ਜਿਹੜੇ ਨਾਮ ਮੁੱਕਣ ਵਾਲੇ
ਕਰਤ ਕਰਤ ਹਾਰ ਜਾਤ ਦੁਖੀ ਮਨ ਮੈਂ
ਮਨ ਚ ਬੜਾ ਦੁਖੀ ਹੁੰਦਾ ਕੰਮ ਕਰਦਿਆਂ ਕਰਦਿਆਂ ਹਾਰ ਜਾਂਦਾ ਥੱਕ ਜਾਂਦਾ ਇੱਕ ਦਿਨ ਮੰਜੇ ਤੇ ਲੰਮਾ ਪੈ ਜਾਂਦਾ ਕਹਿੰਦਾ ਮੈਂ ਜ਼ਿੰਦਗੀ ਚ ਬੜਾ ਕੰਮ ਕੀਤਾ ਬੜਾ ਕੰਮ ਕੀਤਾ ਅੰਤ ਨੂੰ ਇਹ ਜੀਵ ਡਿੱਗ ਪੈਂਦਾ
ਸੁਣ ਕੈਸੋ ਪੰਥ ਕੀ ਵਡਾਈ ਆਇਓ ਖਾਲਸੇ ਮੈਂ
ਜਦੋਂ ਇਹ ਜੀਵ ਨੇ ਪੰਥ ਦੀ ਵਡਿਆਈ ਸੁਣੀ ਮਹਿਮਾ ਸੁਣੀ ਤਾਂ ਉਸ ਵਕਤ ਗੁਰਾਂ ਦੇ ਮਾਰਗ ਨੂੰ ਸੁਣ ਕੇ ਕਿ ਗੁਰਮਤ ਗਾਡੀ ਰਾਹ ਚਲਾਇਆ ਔਰ ਗੁਰਸਿੱਖੀ ਦੇ ਮਾਰਗ ਦੀ ਮਹਿਮਾ ਸੁਣ ਕੇ ਖਾਲਸੇ ਦੇ ਵਿੱਚ ਪ੍ਰਵੇਸ਼ ਹੋ ਗਿਆ
ਜੀਵ ਕਾ ਚੀਚਾ ਬਸ ਰਹੀ ਰਹਿਣ ਦਿਨ ਮੈਂ
ਸੋ ਜੀਵਕਾ ਤੋਂ ਪਾਵਨੀ ਰੋਜੀ ਰੋਟੀ ਦੀ ਚਾਹ ਮਨ ਦੇ ਅੰਦਰ ਵਸਦੀ ਹੈ ਬੰਦੇ ਦੇ ਰਾਤ ਦਿਨ ਰੋਟੀ ਕਿੱਥੋਂ ਖਾਈਏ
ਅੰਮ੍ਰਿਤ ਕੋ ਪਾਨ ਕੀਨ ਗੁਰਬਾਨੀ ਹਿਰਦੇ ਪੀਨ
ਅੰਮ੍ਰਿਤ ਪਾਨ ਕੀਤਾ ਫਿਰ ਅੰਮ੍ਰਿਤ ਛਕਿਆ ਗੁਰਬਾਣੀ ਦੇ ਨਾਲ ਹਿਰਦੇ ਦੇ ਅੰਦਰ ਇਹਦਾ ਹਿਰਦਾ ਪੜ ਪੜ ਗੁਰਬਾਣੀ ਚਿਮ ਚਿਮ ਵਰਸਾ ਅੰਮ੍ਰਿਤ ਧਾਰਾ ਮਨ ਪੀਵੈ ਸੁਣ ਸ਼ਬਦ ਵਿਚਾਰਾ ਇਉਂ ਬਾਣੀ ਦੀ ਵਿਚਾਰ ਨਾਲ ਮਨ ਭਿੱਜ ਗਿਆ
ਸਿੰਘ ਨਾਮ ਲੀਨ ਪਇਓ ਤੀਰ ਤੀਰ ਰਨ ਮੈਂ
ਇਉਂ ਗੁਰਾਂ ਨੇ ਇਹਦੇ ਨਾਮ ਦੇ ਨਾਲ ਸਿੰਘ ਲਾ ਦਿੱਤਾ ਹੈ ਮੈਦਾਨੇ ਜੰਗ ਦੇ ਵਿੱਚ ਵੀਰ ਯੋਧਾ ਬਣ ਗਿਆ ਧੀਰਜ ਧਰ ਕੇ
ਇਸ ਲੋਕ ਬਿਖੈ ਸੁਖ ਪਾਏ ਸਭ ਪੰਤਨ ਕੋ
ਇਸ ਤਰ੍ਹਾਂ ਅੰਮ੍ਰਿਤਧਾਰੀ ਹੋ ਗਿਆ ਅਸਲੀ ਨਕਲੀ ਵੀ ਹੁੰਦਾ ਅਸਲ ਵਿੱਚ ਜਣਾਉਂਦੇ ਨੇ ਅੰਮ੍ਰਿਤਧਾਰ ਅੰਮ੍ਰਿਤ ਜਦੋਂ ਹਿਰਦੇ 'ਚ ਚੋਣ ਲੱਗ ਪਿਆ ਮਰਿਆਦਾ ਅਨੁਸਾਰ ਕੁਰੈਤਾਂ ਤੋਂ ਬਚ ਕੇ ਪੱਕਾ ਮਰਿਆਦਾ ਵਿੱਚ ਬਹੁਤ ਪੱਕਾ ਹੈ ਇੱਕ ਸੂਤ ਭਰ ਵੀ ਇੱਧਰ ਉੱਧਰ ਨਹੀਂ ਹੁੰਦਾ ਹੈ ਤੋ ਜਦੋਂ ਇਸ ਤਰ੍ਹਾਂ ਮਰਿਆਦਾ ਦੇ ਵਿੱਚ ਪੱਕਾ ਹੋਇਆ ਇਸ ਲੋਕ ਦੇ ਸੁੱਖ ਮਿਲ ਗਏ
ਸਾਦਰ ਸੋ ਜਾਤ ਹੈ ਪ੍ਰਲੋਕ ਸੁਰ ਗਨ ਮੈਂ
ਸੋ ਸਹਿਤ ਆਦਰ ਦੇ ਫਿਰ ਪ੍ਰਲੋਕ ਨੂੰ ਵੀ ਜਾਂਦਾ ਹੈ ਉੱਥੇ ਦੇਵਤੇ ਦਾ ਸਤਿਕਾਰ ਕਰਦੇ ਹੈ
ਕਿਉਂ ਪਏ ਦਸੋ ਗੁਰਨ ਕੀ ਸ਼ਰਨੀ ਪਰੇ ਵਿਭਿਦ ਵਿਦਨ ਤੇ ਪ੍ਰਾਣੀ ਤਰੇ
ਜਿਹੜੇ ਦਸਾਂ ਗੁਰਾਂ ਦੀ ਸ਼ਰਨੀ ਪਏ ਨੇ ਅੱਜ ਤੱਕ ਪਹਿਲੇ ਪਾਤਸ਼ਾਹ ਤੋਂ ਲੈ ਕੇ ਜਿਨ੍ਹਾਂ ਦਾ ਅੱਜ ਜੋਤੀ ਜੋਤ ਸਮਾਉਣ ਦਾ ਦਿਹਾੜਾ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਸੋ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ, ਫਿਰ ਗੁਰੂ ਅੰਗਦ ਦੇਵ ਜੀ ਮਹਾਰਾਜ, ਦਸੇ ਸਰੂਪ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਹੜੇ ਜਿਹੜੇ ਵੀ ਗੁਰਾਂ ਦੀ ਸ਼ਰਨ ਵਿੱਚ ਆ ਕੇ ਪਏ ਹਨ, ਉਹ ਮਹਾਰਾਜ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਨੂੰ ਤਾਰਿਆ, ਚਾਹੇ ਸੇਵਾ ਰਾਹੀਂ ਸਿਮਰਨ ਰਾਹੀਂ, ਕਿਸੇ ਤਰੀਕੇ ਵੀ ਜੀਵਾਂ ਨੂੰ ਤਾਰ ਦਿੰਦੇ ਹਨ।
ਗੁਰ ਕੀ ਸੇਵਕ ਸਤ ਸੰਗ ਸੇਵਾ ਕਰੇ ਰਿਝਾਵਨ ਸ੍ਰੀ ਗੁਰਦੇਵਾ।
ਗੁਰਾਂ ਦੀ ਸੇਵਾ ਜਾਂ ਸਤਸੰਗਤ ਦੀ ਸੇਵਾ, ਗੁਰਦੇਵ ਪਿਤਾ ਜੀ ਨੂੰ ਸੇਵਾ ਕਰਕੇ ਪ੍ਰਸੰਨ ਕਰ ਲਈਦਾ ਹੈ। ਸੇਵਾ ਸੰਗਤ ਦੀ ਕਰੋ ਜਾਂ ਗੁਰੂ ਗ੍ਰੰਥ ਸਾਹਿਬ ਦੀ ਸੇਵਾ, ਇਸ ਤਰ੍ਹਾਂ ਸਤਿਗੁਰੂ ਜੀ ਪ੍ਰਸੰਨ ਹੁੰਦੇ ਨੇ।
ਕੋ ਨਿਜ ਘਰ ਤੇ ਪ੍ਰੇਮੀ ਉਪਾਏ ਸਾਧਨ ਭੋਜਨ ਦੇ ਸਮਦਾਏ।
ਕੋਈ ਕਿਸੇ ਨੂੰ ਇਉਂ ਤਾਰਦੇ ਨੇ ਕਿ ਉਹ ਆਪਣੇ ਘਰੋਂ ਪ੍ਰੇਮ ਦੇ ਨਾਲ ਵਸਤਰ ਲਿਆਇਆ, ਕੋਈ ਪ੍ਰਸ਼ਾਦੇ ਲਿਆਇਆ, ਕੋਈ ਲੰਗਰ ਵਿੱਚ ਲਿਆ ਕੇ ਆਟਾ ਪਾਉਂਦਾ, ਦਾਲਾਂ ਦੀ ਸੇਵਾ ਕਰਦਾ, ਇਸ ਤਰ੍ਹਾਂ ਉਹਦੇ ਕੋਲੋਂ ਦਾਨ ਦੇ ਰਾਹੀਂ ਬਖਸ਼ਿਸ਼ ਕਰਦੇ ਨੇ।
ਯਾ ਤੇ ਵੀ ਪ੍ਰਸੰਨ ਗੁਰ ਕਰੇ ਜਗ ਸੰਕਟ ਤੇ ਸਿੱਖ ਸੁਤਰੇ।
ਇਸ ਤਰ੍ਹਾਂ ਜਿਨ੍ਹਾਂ ਨੇ ਗੁਰਾਂ ਨੂੰ ਪ੍ਰਸੰਨ ਕੀਤਾ ਹੈ, ਗੁਰ ਸੇਵਾ ਤੇ ਸੁਖ ਉਪਜਾ, ਫਿਰ ਦੁੱਖ ਨਾ ਲੱਗਿਆ ਆਏ। ਜੰਮਣ ਮਰਨਾ ਮਿਟ ਗਿਆ, ਕੱਲ ਹੈ ਕਾ ਕਿਛ ਨਾ ਵਸਾਏ। ਸੋ ਇਸੇ ਪ੍ਰਕਾਰ ਕਹਿੰਦੇ ਨੇ ਗੁਰ ਸੇਵਾ ਤੇ ਨਾਮੇ ਲਾਗਾ, ਇਸ ਮਿਲਿਆ ਜਿਸ ਮਸਤਕ ਭਾਗਾ। ਤਾਂ ਕਹਿੰਦੇ ਨੇ ਜਦੋਂ ਗੁਰੂਆਂ ਦੀ ਸੇਵਾ ਕਿਸੇ ਵੀ ਤਰੀਕੇ ਕਰਦਾ ਹੈ, ਚਾਹੇ ਕਿਸੇ ਵੀ ਤਰੀਕੇ ਹੋਵੇ, ਜਿਵੇਂ ਤਰੀਕੇ ਇੱਥੇ ਦੱਸੇ ਨੇ ਸਾਰੇ, ਤਾਂ ਸਤਿਗੁਰੂ ਜੀ ਦੀ ਪ੍ਰਸੰਨਤਾ ਲੈ ਕੇ ਸੰਸਾਰ ਦੇ ਸੰਕਟ ਜਿਹੜੇ ਇਹਨਾਂ ਤੋਂ ਤਰ ਜਾਂਦਾ ਹੈ।
ਕਿਦੋਂ ਰਹੇ ਸਤਿਗੁਰ ਕੇ ਤੀਰ ਖੜਗ ਤੁਪਕੈ ਧਰ ਧਨ ਤੀਰ।
ਜਾਂ ਇੱਕ ਹੋਰ ਸੇਵਾ ਹੈ ਗੁਰਾਂ ਦੇ ਕੋਲ ਰਿਹਾ, ਸ਼ਸਤਰ ਧਾਰੀ ਹੋ ਕੇ ਮਹਾਰਾਜ ਦੀਆਂ ਫੌਜਾਂ ਵਿੱਚ ਸ਼ਾਮਿਲ ਹੋ ਗਿਆ, ਤੁਰਕਾਂ ਨਾਲ ਜੰਗ ਕੀਤਾ, ਬੰਦੂਕ ਰੱਖੀ, ਤੋਪਾਂ ਚਲਾਈਆਂ, ਗੋਲੇ ਚਲਾਏ, ਤਲਵਾਰਾਂ ਦੇ ਨਾਲ ਜੰਗ ਕੀਤਾ, ਤੀਰ ਕਮਾਨ ਚਲਾਏ, ਤੁਰਕਾਂ ਨੂੰ ਮਾਰ ਕੇ ਫਿਰ ਗੁਰਾਂ ਦੀ ਖੁਸ਼ੀ ਲਈ ਹੈ।
ਲੜੈ ਜੁੱਧ ਮੈਂ ਸ਼ਤਰਨ ਹਤੇ ਗੁਰਨ ਰਿਝਾਵੈ ਲੈ ਕਰ ਫਤੇ।
ਮੈਦਾਨੇ ਜੰਗ ਦੇ ਵਿੱਚ ਲੜਦਾ ਹੈ, ਬਹੁਤ ਦੁਸ਼ਮਣਾਂ ਨੂੰ ਮਾਰਦਾ ਹੈ, ਫਤਿਹ ਲੈਂਦਾ ਹੈ। ਜਦੋਂ ਫਤਿਹ ਪ੍ਰਾਪਤ ਕਰਦਾ ਹੈ, ਸਤਿਗੁਰੂ ਜੀ ਖੁਸ਼ ਹੋ ਜਾਂਦੇ ਨੇ। ਇਉਂ ਖੁਸ਼ ਹੋ ਕੇ ਫਿਰ ਅਥਾਹ ਬਖਸ਼ਿਸ਼, ਜਿਵੇਂ ਭਾਈ ਬਚਿੱਤਰ ਸਿੰਘ ਤੇ ਕੀਤੀ, ਭਾਈ ਉਦੇ ਸਿੰਘ ਤੇ ਬਖਸ਼ਿਸ਼ ਕੀਤੀ ਹੈ, ਇਸ ਤਰ੍ਹਾਂ ਹੋਰ ਗੁਰਮੁਖਾਂ ਤੇ ਬਖਸ਼ਿਸ਼ਾਂ ਕੀਤੀਆਂ ਨੇ, ਇਉਂ ਫਿਰ ਬਖਸ਼ਿਸ਼ਾਂ ਹੋ ਜਾਂਦੀਆਂ।
ਕਿਦੋਂ ਜੰਗ ਮੈਂ ਤਜ ਕੈ ਪ੍ਰਾਨ ਸਤਿਗੁਰ ਆਗੈ ਬੋ ਬਲ ਠਾਨ।
ਕਿਦੋਂ ਫਿਰ ਇਸ ਤਰ੍ਹਾਂ ਵੀ ਕਰਦਾ ਕਿ ਜੰਗ ਦੇ ਵਿੱਚ ਜਾ ਕੇ ਸ਼ਹੀਦੀ ਪ੍ਰਾਪਤ ਕਰਦਾ, ਬਹੁਤ ਬਲ ਦੇ ਨਾਲ ਲੜਦਾ, ਲੜਦਿਆਂ ਲੜਦਿਆਂ ਸ਼ਹੀਦੀ ਪ੍ਰਾਪਤ ਕਰ ਗਿਆ।
ਕਿਦੋਂ ਭਵਿੱਖਤ ਮੈਂ ਗੁਰ ਹੇਤ ਲੜੈ ਮਰੈ ਮਾਰੈ ਰਣ ਖੇਤ।
ਜਾਂ ਆਉਣ ਵਾਲੇ ਸਮੇਂ ਦੇ ਵਿੱਚ ਮਾਰੇ ਮਰੇ ਮੈਦਾਨੇ ਜੰਗ ਦੇ ਵਿੱਚ ਜਾ ਕੇ ਲੜੇ।
ਦਿਨ ਕੋ ਵੀ ਗੁਰ ਸਤਗਦ ਦੇ ਜਨਮ ਮਰਨ ਸੰਕਟ ਨੇ ਪੈ।
ਉਹਨਾਂ ਨੂੰ ਵੀ ਸਤਿਗੁਰੂ ਮਹਾਰਾਜ ਕਲਿਆਣ ਦਿੰਦੇ ਨੇ, ਜਨਮ ਤੇ ਮਰਨ ਦਾ ਸੰਕਟ ਕੱਟ ਦਿੰਦੇ ਨੇ।
ਇਤਿਆਦਿਕ ਕਾਰਨ ਗਨ ਜਾਨ ਜਿਸ ਤੇ ਬੰਧਨ ਜਗ ਕੇ ਹਾਨ।
ਇਤਿਆਦਿਕ ਕਹਿੰਦੇ ਬਹੁਤ ਸਾਰੇ ਕਾਰਨ ਨੇ, ਗੁਰੂ ਘਰ ਚ ਆ ਕੇ ਦੇਖ ਲੈਂਦੇ ਨੇ, ਸਤਿਗੁਰੂ ਬਿਰਤੀ ਦੇਖਦੇ ਨੇ, ਇਹ ਬੰਦਾ ਬਹੁਤ ਨਰਮ ਦਿਲ ਹੈ। ਭਾਈ ਨੰਦ ਲਾਲ ਅੰਮ੍ਰਿਤ ਛਕ ਕੇ ਭਾਈ ਨੰਦ ਸਿੰਘ ਬਣੇ, ਕਹਿੰਦੇ ਤੁਸੀਂ ਤਾਂ ਗਜਨੀ ਜਾਓ, ਉਧਰ ਪ੍ਰਚਾਰ ਕਰੋ, ਇੱਥੇ ਹੁਣ ਅਸੀਂ ਕਰਨਾ ਜੰਗ, ਇਹ ਤੁਹਾਡੇ ਕੋਲੋਂ ਦੇਖ ਨਹੀਂ ਹੋਣਾ, ਕਿਉਂ ਤੁਸੀਂ ਤਾਂ ਅਵਸਥਾ ਹੀ ਬਹੁਤ ਉੱਚੀ ਬਣਾਈ ਫਿਰਦੇ ਹੋ। ਤੇ ਕਈਆਂ ਨੂੰ ਭਗਤੀ ਚ ਲਾਇਆ, ਕਵੀ ਵੀ ਆਏ ਨੇ, ਕਵੀਆਂ ਤੋਂ ਵੀ ਅੱਗੇ ਸੁਣਦੇ ਆ ਕੀ ਕਹਿੰਦੇ ਨੇ ਅੱਗੇ ਚੱਲ ਕੇ, ਕਈ ਪ੍ਰਕਾਰ ਦੇ, ਕੋਈ ਸੇਵਾ ਵਾਲਾ ਆਇਆ, ਕੋਈ ਧਨ ਵਾਲਾ ਆਇਆ, ਕਈ ਜਿਹੜੇ ਜੰਗਜੂ ਯੋਧੇ ਨੇ ਉਹਨਾਂ ਤੋਂ ਜੰਗ ਚ ਸੇਵਾ ਲਈ ਹੈ। ਜਿਵੇਂ ਜਿਵੇਂ ਕੋਈ ਬੰਦਾ ਹੁੰਦਾ, ਜੀਵ ਹੁੰਦਾ, ਜਿਵੇਂ ਤਾਰਨਾ ਹੁੰਦਾ ਹੈ, ਉਹਨੂੰ ਉਸੇ ਪ੍ਰਕਾਰ ਦੀ ਸੇਵਾ ਵਿੱਚ ਲਾ ਕੇ ਤਾਰ ਦਿੰਦੇ ਹਨ।
ਗਿਆਨ ਦੇਣ ਕੀ ਗੱਤ ਹੈ ਜਥਾ, ਉਪਦੇਸ਼ਤ ਹੈ ਸਤਿਗੁਰ ਕਥਾ।
ਜੇ ਦੇਖਣ ਇਹ ਬੰਦਾ ਗਿਆਨ ਨਾਲ ਤਰ ਸਕਦਾ ਹੈ, ਫਿਰ ਉਹਨੂੰ ਉਹ ਜਿਹਾ ਉਪਦੇਸ਼ ਦਿੰਦੇ ਨੇ ਵੀ ਸੂਖਸ਼ਮ ਬੁੱਧੀ ਹੈ ਬਿਲਕੁਲ ਇਹ ਬੰਦੇ ਦੀ, ਬੜਾ ਡੂੰਘੇ ਵਿਚਾਰ ਰੱਖਦਾ ਹੈ, ਉਹਨੂੰ ਉਸ ਤਰੀਕੇ ਨਾਲ ਤਾਰ ਦਿੰਦੇ।
ਸੋ ਮੈਂ ਬਰਨੋ ਭਲੀ ਪ੍ਰਕਾਰ, ਸੁਣੋ ਖਾਲਸਾ ਸਭ ਨਿਰਧਾਰ।
ਸੋ ਕਹਿੰਦੇ ਖਾਲਸਾ ਜੀ ਸਾਰੇ ਜਣੇ ਸੁਣੋ ਚੰਗੀ ਤਰ੍ਹਾਂ ਵਿਚਾਰ ਕੇ, ਉਹ ਮੈਂ ਹੁਣ ਅੱਗੇ ਵਰਣਨ ਕਰਦਾ ਹਾਂ।
ਦੋਹੇਰਾ ਸਵਾ ਜਾਮ ਕੈ ਜਾਮ ਨਿਸ ਖੱਟ ਟਟਕਾ ਕੈ ਚਾਰ।
ਇਸ ਪ੍ਰਕਾਰ ਨਾਲ ਹੁਣ ਪਹਿਲੀ ਪੰਜਾਵੇਂ ਪ੍ਰਸੰਗ ਜਿਹਦਾ ਨੇ ਗੁਰਮਤ ਦਾ ਗਿਆਨ ਨਿਰਣੈ ਸ਼ੁਰੂ ਹੋਇਆ ਹੈ। ਇਹ ਚ ਪਹਿਲਾ ਹੈ ਇਸ਼ਨਾਨ। ਇਸ਼ਨਾਨ ਸਿੱਖ ਨੂੰ ਸਵਾ ਪਹਿਰ ਦੇ ਤੜਕੇ, ਢਾਈ ਕੁ ਵਜੇ ਦੇ ਕਰੀਬ, ਸਵਾ ਦੋ ਢਾਈ, ਕਹਿ ਜਾਮ ਨਿਸ ਜਾਂ ਤਿੰਨ ਕੁ ਵਜੇ ਜਾਂ ਖੱਟ ਘਟਕਾ ਛੇ ਘੜੀਆਂ ਰਹਿੰਦਿਆਂ ਦਿਨ ਚਾਰ ਕੁ ਵਜੇ ਜਾਂ ਚਾਰ ਘੜੀਆਂ ਰਹਿੰਦਿਆਂ ਸਾਢੇ ਕੁ ਚਾਰ ਵਜੇ, ਇੰਨੇ ਕੁ ਟਾਈਮ ਵਿੱਚ ਉੱਠ ਕੇ ਇਹ ਹੁਣ ਵੰਡੀਆਂ ਇਸ ਤਰ੍ਹਾਂ ਨੇ, ਜਿਨ੍ਹਾਂ ਕੋਲ ਸਮਾਂ ਹੈ ਉਹ ਪਹਿਲੇ ਪਹਿਰ ਵੀ ਉੱਠ ਸਕਦੇ ਨੇ। ਕਈਆਂ ਦੇ ਕੋਲ ਗ੍ਰਿਸ਼ਤੀ ਬੰਦੇ ਨੇ ਕੰਮ ਕਾਰ ਜ਼ਿਆਦੇ ਆ, ਉਹਨਾਂ ਨੂੰ ਤਾਂ ਤਿੰਨ ਵਜੇ, ਸਾਢੇ ਤਿੰਨ ਵਜੇ, ਚਾਰ ਵਜੇ, ਫਿਰ ਸਾਢੇ ਕੁ ਚਾਰ, ਇਦੋਂ ਲੇਟ ਨਹੀਂ ਹੋਣਾ ਕਹਿੰਦੇ। ਇਸ ਤਰ੍ਹਾਂ ਭਾਈ ਸਾਰੇ ਆਪਣੇ ਸਮੇਂ ਅਨੁਸਾਰ ਇਸ਼ਨਾਨ ਕਰਿਆ ਕਰੋ।
ਸੋਚ ਇਸ਼ਨਾਨ ਹੈ ਸਿੱਖ ਤਨ ਸਰਤਾ ਸਰ ਬਰ ਬਾਰ।
ਪਹਿਲੇ ਇਸ਼ਨਾਨ ਕਰੇ, ਸਰੀਰ ਦੀ ਪਵਿੱਤਰਤਾ ਕਰੇ, ਨਦੀ ਵਿੱਚ ਕਰੋ, ਸਰੋਵਰ ਵਿੱਚ ਕਰੋ, ਸਵੱਛ ਜਲ ਹੋਵੇ ਜਿੱਥੇ ਜਿੱਥੇ ਵੀ ਤੁਹਾਨੂੰ ਦੇਖੇ ਕਿ ਇੱਥੇ ਇਸ਼ਨਾਨ ਕਰਨ ਦੇ ਲਾਇਕ ਹੈ ਜਲ, ਉੱਥੇ ਹੀ ਇਸ਼ਨਾਨ ਕਰ ਲਓ।
ਜੋ ਪਏ ਸਤਨਾਮ ਸਿਮਰਨ ਕੋ ਲਾਗੈ ਪਾਛਲ ਰਾਤ ਨਿਤਾ ਪ੍ਰਤ ਜਾਗੈ।
ਕਹਿੰਦੇ ਫਿਰ ਪਿਛਲੀ ਰਾਤ ਜਾ ਕੇ ਇਸ਼ਨਾਨ ਕਰਕੇ ਕਹਿੰਦੇ ਨੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ, ਕੋਟ ਵਿਘਨ ਲਾਥੇ ਪ੍ਰਭ ਸਰਨਾ ਪ੍ਰਗਟੇ ਭਲੇ ਸੰਜੋਗਾ। ਅਥਵਾ ਕਹਿੰਦੇ ਮਹਾਰਾਜ ਚੌਥੇ ਪਾਤਸ਼ਾਹ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਤੇ ਆਵੈ, ਉਦਮ ਕਰੈ ਭਲਕੇ ਪ੍ਰਭਾਤੀ, ਇਸ਼ਨਾਨ ਕਰੈ ਅੰਮ੍ਰਿਤਸਰ ਨਹਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲਹਿ ਜਾਵੈ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੈ, ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੈ, ਜਿਸ ਨੂੰ ਦਇਆਲ ਹੋਏ ਮੇਰਾ ਸੁਆਮੀ ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੈ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖੀ ਜੋ ਆਪ ਜਪੈ ਅਵਰ ਹੈ ਨਾਮ ਜਪਾਵੈ। ਇਸ ਤਰ੍ਹਾਂ ਕਹਿੰਦੇ ਫਿਰ ਇਸ਼ਨਾਨ ਤੋਂ ਬਾਅਦ ਬੈਠ ਕੇ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ। ਗੁਰਬਾਣੀ ਪਟ ਅਰਥ ਵਿਚਾਰੈ ਗੁਣ ਸੰਗ੍ਰਹਿ ਅਵਗੁਣ ਗਨ ਟਾਰੈ।
ਗੁਰਬਾਣੀ ਪੜ੍ਹੇ ਅੰਮ੍ਰਿਤ ਵੇਲੇ ਫਿਰ ਸਿਮਰਨ ਤੋਂ ਬਾਅਦ ਫਿਰ ਉਹਦਾ ਅਰਥ ਵਿਚਾਰੇ ਕੀ ਹੁਕਮ ਹੈ ਇਹਦੇ ਵਿੱਚ, ਫਿਰ ਇਸੇ ਪ੍ਰਕਾਰ ਜਿਹੜੇ ਗੁਣ ਨੇ ਉਹਨਾਂ ਨੂੰ ਸੰਗ੍ਰਹਿ ਕਰੇ, ਇਕੱਠਾ ਕਰੇ, ਜਿਹੜੇ ਔਗਣ ਨੇ ਆਪਣੇ ਅੰਦਰ ਹੌਲੀ ਹੌਲੀ ਇਹਨਾਂ ਔਗਣਾਂ ਦਾ ਤਿਆਗ ਕਰ ਦੇਵੇ।
ਦਿਨ ਸਚੜੇ ਕਾਰਜ ਜੋ ਕਰੈ ਸਤਨਾਮ ਮੁਕਤੇ ਉਰਧਰੈ।
ਜਦੋਂ ਦਿਨ ਚੜ੍ਹ ਗਿਆ ਕੰਮ ਕਾਰ ਵੀ ਕਰੇ, ਕੰਮ ਕਾਰ ਤੋਂ ਨਾਂਹ ਨਹੀਂ ਕੀਤੀ ਹੈ, ਪਰ ਕੰਮ ਕਾਰ ਕਰਦਿਆਂ ਕਰਦਿਆਂ ਵੀ ਵਾਹਿਗੁਰੂ 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 ਕਰੇ।